ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਸਰੋਤਿਓ, ਮੈਂ ਹਾਂ ਸਿਡਨੀ ਸਟੂਡੀਓ ਤੋਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ SBS ਪੰਜਾਬੀ ਦੇ ਸਰੋਤਿਆਂ ਲਈ ਇੱਕ ਹੋਰ ਖਾਸ ਗੱਲਬਾਤ। ਅਕਸਰ ਜਦੋਂ ਆਪਾਂ ਗੱਲ ਮਾਈਗ੍ਰੇਸ਼ਨ ਦੀ ਕਰਦੇ ਹਾਂ, ਪੰਜਾਬ ਜਾਂ ਭਾਰਤ ਜਾਂ ਹੋਰ ਕਿਸੇ ਮੁਲਕ ਤੋਂ ਆਸਟ੍ਰੇਲੀਆ ਵਿੱਚ ਆਉਣ ਵਾਲੇ ਲੋਕਾਂ ਬਾਰੇ ਗੱਲ ਕਰਦੇ ਹਾਂ, ਪਰ ਅੱਜ ਆਪਾਂ ਗੱਲ ਕਹਿ ਲਓ ਥੋੜ੍ਹੀ ਉਲਟੀ ਗੰਗਾ ਜਿਹੜੀ ਬਈ ਆ ਉਹਦੇ ਬਾਰੇ ਕਰਨੀ ਆ। ਜੋ ਲੋਕ ਆਸਟ੍ਰੇਲੀਆ ਦੇ ਵਿੱਚ ਆਏ, ਪਲੇ ਵੱਡੇ ਹੋਏ, ਜੋ ਆਪਾਂ ਆਸਟ੍ਰੇਲੀਆ ਦੀ ਸੈਕਿੰਡ ਜਨਰੇਸ਼ਨ ਪੰਜਾਬੀਆਂ ਦੀ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਹੁਣ ਹੋਰਨਾਂ ਮੁਲਕਾਂ ਦੇ ਵਿੱਚ ਜਾ ਕੇ ਰਹਿਣ ਦਾ ਫੈਸਲਾ ਕਰ ਰਹੇ ਆ, ਚਾਹੇ ਉਹ ਕਿਸੇ ਜੋਬ ਲਈ ਹੋਵੇ ਜਾਂ ਫਿਰ ਕਿਸੇ ਪੜ੍ਹਾਈ ਲਈ ਹੋਵੇ ਜਾਂ ਬਾਹਰ ਜਾ ਕੇ ਕਿਤੇ ਵਸਣ ਲਈ ਹੋਵੇ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ। ਅੱਜ ਮੇਰੇ ਨਾਲ ਫੋਨ ਲਾਈਨ 'ਤੇ ਜੁੜੀ ਆ ਨੌਜਵਾਨ ਸਿਮਰਨ ਧਾਲੀਵਾਲ, ਜੋ ਹਾਲ ਹੀ ਦੇ ਵਿੱਚ ਦੁਬਈ ਮੂਵ ਹੋਏ ਆ। ਆਓ ਇਹਨਾਂ ਦੀ ਕਹਾਣੀ ਜਾਣਦੇ ਹਾਂ ਅਤੇ ਉਹ ਸਵਾਲ ਦਾ ਜਵਾਬ ਲੱਭਦੇ ਹਾਂ ਕਿ ਆਖਿਰ ਕਿਉਂ। ਸਿਮਰਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ 'ਤੇ, ਕੀ ਹਾਲ ਚਾਲ ਹੈ ਜੀ?
ਹਾਂਜੀ, ਸਤਿ ਸ਼੍ਰੀ ਅਕਾਲ ਜਸਮੀਤ ਜੀ ਤੇ ਸਾਰਿਆਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਇਹ, ਜਸਮੀਤ ਜੀ, ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਜਿਵੇਂ ਪੰਜਾਬੀ ਬੋਲੀ, ਤੁਸੀਂ SBS ਰੇਡੀਓ ਤੇ ਜਿਹੜੇ ਸਾਡੀ ਉਮਰ ਦੇ ਬੱਚੇ ਨੇ, ਇੱਥੇ ਜੰਮੇ ਪਲੇ ਨੇ, ਤੁਸੀਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਤੁਸੀਂ ਸਾਨੂੰ ਰੈਪ੍ਰੈਜੈਂਟ ਕਰ ਲਿਓ, ਐਂਡ ਥੈਂਕ ਯੂ ਕਿ ਤੁਸੀਂ ਮੈਨੂੰ ਵੀ ਇਨਵਾਈਟ ਕੀਤਾ।
ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ, ਬਹੁਤ ਵਧੀਆ ਲੱਗਿਆ ਸੁਣ ਕੇ, ਤੇ ਅੱਜ ਤੁਹਾਡੇ ਨਾਲ ਅਸੀਂ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਸੋ ਤੁਸੀਂ ਤਿਆਰ ਹੋ ਜਾਓ। ਸਭ ਤੋਂ ਪਹਿਲਾਂ ਤਾਂ ਸਿਮਰਨ ਜੀ, ਸਾਨੂੰ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਥੇ ਪੈਦਾ ਹੋਏ, ਵੱਡੇ ਹੋਏ, ਆਸਟ੍ਰੇਲੀਆ ਵਿੱਚ ਕਦੋਂ ਆਏ, ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਜੀ।
ਹਾਂਜੀ, ਮੇਰੇ ਡੈਡੀ ਦਾ ਪਿੰਡ ਮਾਂਗਟ ਲੁਧਿਆਣਾ, ਮੈਂ ਉੱਥੇ ਹੀ ਜੰਮੀ ਪਲੀ ਆ, ਤੇ ਜਦੋਂ ਮੈਂ 2 ਸਾਲਾਂ ਦੀ ਸੀ ਮੇਰੇ ਮੰਮੀ ਡੈਡੀ ਆਸਟ੍ਰੇਲੀਆ ਮਾਈਗ੍ਰੇਟ ਹੋਏ, ਸਿਡਨੀ ਮਾਈਗ੍ਰੇਟ ਹੋਏ, ਮੈਂ ਤੇ ਮੇਰਾ ਬ੍ਰਦਰ ਉਹਨਾਂ ਦੇ ਨਾਲ ਮਾਈਗ੍ਰੇਟ ਹੋਏ। 2000 ਦੀ ਗੱਲ ਆ, ਜਦੋਂ ਅਸੀਂ ਇੱਥੇ ਆਏ ਸਾਡੀ ਜਿਹੜੀ ਸਟੱਡੀ ਸੀਗੀ ਮੇਰੇ ਤੇ ਮੇਰੇ ਬ੍ਰਦਰ ਦੀ, ਅਸੀਂ ਮੈਰੀਓਮ ਚ ਪੜ੍ਹੇ, ਫਿਰ ਅਸੀਂ ਹਾਈ ਸਕੂਲ ਪੈਨਰਥ ਹਾਈ ਸਕੂਲ ਤੇ ਬੋਕਮ ਹਿਲਸ ਦੇ ਵਿੱਚ ਮੈਂ ਪੜ੍ਹੀ ਤੇ ਮੇਰਾ ਬ੍ਰਦਰ ਗਿਰੋਇਨ ਹਾਈ ਸਕੂਲ ਚ ਪੜ੍ਹਿਆ। ਹਾਈ ਸਕੂਲ ਤੋਂ ਬਾਅਦ ਅਸੀਂ ਯੂਨੀਵਰਸਿਟੀ ਗਏ, ਮੇਰੀ ਸਟੱਡੀ UNSW ਵਿੱਚ ਹੋਈ, ਮੈਂ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਵਿੱਚ ਲਾਅ ਤੇ ਕਾਮਰਸ ਦੀ ਡਿਗਰੀ ਕੀਤੀ। ਉਸ ਤੋਂ ਬਾਅਦ ਮੈਂ ਕਮਰਸ਼ਲ ਲਾਅ ਦੇ ਵਿੱਚ ਕੰਮ ਕੀਤਾ ਤੇ ਮੈਂ 3 ਸਾਲਾਂ ਤੋਂ ਕਮਰਸ਼ਲ ਲਾਅ ਦੇ ਵਿੱਚ ਕੋਰਪੋਰੇਟ MNA ਦਾ ਕੰਮ ਕਰ ਰਹੀ ਸੀ।
ਅੱਛਾ ਜੀ, ਸਿਮਰਨ ਜੀ, ਤੁਸੀਂ ਮੈਨੂੰ ਕਹਿ ਰਹੇ ਸੀ, ਮੈਨੂੰ ਲੱਗਦਾ ਤੁਹਾਡੀ ਪੰਜਾਬੀ ਸੁਣ ਕੇ ਮੈਂ ਹੈਰਾਨ ਹੋ ਰਹੀ ਹਾਂ ਜੀ, ਤੁਸੀਂ ਬਹੁਤ ਵਧੀਆ ਸਾਫ਼ ਪੰਜਾਬੀ ਬੋਲਦੇ ਆ, ਅਤੇ ਇਹ ਵੀ ਸਾਨੂੰ ਦੱਸ ਦਿਓ, ਤੁਸੀਂ ਦੱਸਿਆ ਕਿ ਤੁਸੀਂ ਪੰਜਾਬ ਦੇ ਵਿੱਚ ਤੁਹਾਡਾ ਜਨਮ ਹੋਇਆ, ਤੁਸੀਂ ਆਸਟ੍ਰੇਲੀਆ ਆਏ, ਇੱਥੇ ਤੁਹਾਡੀ ਪੜ੍ਹਾਈ ਹੋਈ, ਅਤੇ ਪੰਜਾਬੀ ਨਾਲ ਤੁਸੀਂ ਕਿੰਨਾ ਕੁ ਜੁੜੇ ਸੀਗੇ ਬਚਪਨ ਦੇ ਵਿੱਚ, ਕਿ ਤੁਸੀਂ ਸਕੂਲ ਜਾਂਦੇ ਸੀਗੇ ਪੰਜਾਬੀ ਸਕੂਲ ਜਾਂ ਫਿਰ ਘਰੋਂ ਹੀ ਤੁਸੀਂ ਪੰਜਾਬੀ ਸਿੱਖੀ ਆ ਇੰਨੀ ਵਧੀਆ ਬੋਲਣੀ?
ਹਾਂਜੀ, ਆਈ ਥਿੰਕ ਮੇਰੇ ਲਈ ਮੇਰੇ ਦਾਦਾ ਦਾਦੀ ਤੇ ਮੇਰੇ ਨਾਨਾ ਨਾਨੀ, ਉਹਨਾਂ ਨੇ, ਕਿਉਂਕਿ ਅਸੀਂ ਉਹਨਾਂ ਨਾਲ ਜ਼ਿਆਦਾ ਰਹੇ ਨਹੀਂ ਪਰ ਉਹ ਆਸਟ੍ਰੇਲੀਆ ਆਉਂਦੇ ਰਹੇ ਆ, ਸਾਡੀ ਗੱਲਬਾਤ ਫੋਨ ਤੇ ਵੀ ਉਹਨਾਂ ਨਾਲ ਹੁੰਦੀ ਰਹੀ ਹੈ, ਤੇ ਉਹਨਾਂ ਨਾਲ ਸਾਡਾ ਪਿਆਰ ਬਹੁਤ ਜ਼ਿਆਦਾ ਬਣਿਆ ਹੋਇਆ ਸੀ, ਇਸ ਲਈ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਸਿਖਾਈ, ਉਹਨਾਂ ਨੇ ਜੋੜ ਕੇ ਰੱਖਿਆ, ਤੇ ਓਨੈਸਟਲੀ ਸਾਡੇ ਛਿੱਤਰ ਪੈਂਦੇ ਰਹੇ ਜਦੋਂ ਅਸੀਂ ਨਹੀਂ ਬੋਲਦੇ ਸੀ ਪੰਜਾਬੀ, ਲਾਈਕ ਸਾਨੂੰ ਪੰਜਾਬੀ ਲਾਈਕ ਇੰਗਲਿਸ਼ ਵਿੱਚ ਬੋਲਣ ਦਾ ਕੋਈ ਵੀ ਮਤਲਬ ਮੇਰੇ ਡੈਡੀ ਸਾਨੂੰ ਅਲਾਓ ਨਹੀਂ ਕਰਦੇ ਸੀ ਪਹਿਲਾਂ ਤਾਂ ਜ਼ਬਰਦਸਤੀ ਦੇ ਨਾਲ, ਤੇ ਫਿਰ ਬਾਅਦ ਦੇ ਵਿੱਚ ਅਸੀਂ ਆਪ ਹੀ ਸਿੱਖ ਗਏ। ਨਾਲ ਸਾਡੇ ਜਿਹੜੇ ਦੋਸਤ ਸੀਗੇ ਜਦੋਂ ਅਸੀਂ ਵੱਡੇ ਹੋਏ ਹਾਂ, ਉਹਨਾਂ ਦੀ ਵੀ ਕਹਾਣੀ ਸਿਮੀਲਰ ਹੀ ਸੀ, ਇਸ ਲਈ ਅਸੀਂ ਜੁੜਦੇ ਰਹੇ ਹਾਂ, ਬਟ ਓਨੈਸਟਲੀ ਮੋਸਟਲੀ ਮੇਰੇ ਦਾਦਾ ਦਾਦੀ ਤੇ ਨਾਨਾ ਨਾਨੀ ਮੇਰੇ ਪੇਰੈਂਟਸ ਨੇ ਸਾਨੂੰ ਜੋੜ ਕੇ ਰੱਖਿਆ ਪੰਜਾਬੀ ਨਾਲ।
ਬਹੁਤ ਵਧੀਆ ਲੱਗਿਆ ਸੁਣ ਕੇ। ਸੋ ਤੁਸੀਂ ਹੁਣ ਦੁਬਈ 'ਚ ਰਹਿੰਦੇ ਆ, ਤੁਸੀਂ ਪਹਿਲਾਂ ਦੱਸਿਆ ਕਿ ਤੁਹਾਡੀ ਫੈਮਿਲੀ ਸਿਡਨੀ ਦੇ ਵਿੱਚ ਹੀ ਵੱਸਦੀ ਆ, ਤੁਸੀਂ ਇੱਥੇ ਮੂਵ ਹੋਏ, ਇੱਥੇ ਹੀ ਰਹਿੰਦੇ ਆ, ਅਤੇ ਹੁਣ ਤੁਸੀਂ ਦੁਬਈ ਦੇ ਵਿੱਚ ਰਹਿੰਦੇ ਆ, ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿਓ ਜੀ, ਇਹ ਫੈਸਲਾ ਕਿੱਦਾਂ ਬਣਿਆ, ਕਿੱਦਾਂ ਤੁਸੀਂ ਮਨ ਬਣਾਇਆ ਕਿ ਸਿਡਨੀ ਤੋਂ ਦੁਬਈ ਚੱਲਦੇ ਆ?
ਹਾਂਜੀ, ਜਦੋਂ ਮੈਂ ਯੂਨੀਵਰਸਿਟੀ ਸ਼ੁਰੂ ਕੀਤੀ ਉਦੋਂ ਕਾਫੀ ਬੱਚੇ ਜਿਹੜੇ ਸੀਗੇ, ਜਿਵੇਂ ਜਿਹੜੇ 5 ਸਾਲ ਸਾਡੇ ਨਾਲ, 5-6 ਸਾਲ ਸਾਡੇ ਨਾਲ ਵੱਡੇ ਵੀ ਸੀਗੇ, ਜਿਹੜੇ ਪੰਜਾਬੀ ਬੱਚੇ ਵੀ ਸੀ, ਉਹ ਐਕਸਚੇਂਜ ਪ੍ਰੋਗਰਾਮ ਤੇ ਬਾਹਰ ਜਾ ਰਹੇ ਸੀ, ਤਾਂ ਪਹਿਲਾਂ ਤਾਂ ਮੈਂ ਇਹ ਸੋਚਦੀ ਸੀ ਵੀ ਮੈਂ ਐਕਸਚੇਂਜ ਪ੍ਰੋਗਰਾਮ ਰਾਹੀਂ ਬਾਹਰ ਜਾਊਂਗੀ, ਕਿਤੇ ਕਿਸੇ ਹੋਰ ਦੁਨੀਆਂ ਵਿੱਚ ਉਹਨਾਂ ਦੇ ਲੈਂਗੁਏਜ ਸਿੱਖੂਗੀ, ਕਿਸੇ ਮਤਲਬ ਮੈਨੂੰ ਆਏ ਸੀ ਵੀ ਮੈਂ ਦੇਖਣੀ ਆ ਦੁਨੀਆਂ, ਦੇਖਣਾ ਵੀ ਹੋਰ ਕੀ ਆ ਬਾਹਰ, ਤੇ ਜਿਵੇਂ ਹੁਣ ਸਾਡੇ ਮੰਮੀ ਡੈਡੀ ਵੀ ਆਏ ਨੇ ਇੰਡੀਆ ਤੋਂ ਆਸਟ੍ਰੇਲੀਆ ਆਏ ਨੇ, ਉਹਨਾਂ ਨੇ ਬਹੁਤ ਸਾਰੇ ਚੈਲੰਜਸ ਦੇਖੇ ਨੇ, ਉਹਨਾਂ ਦੀ ਗਰੋਥ ਬਹੁਤ ਜ਼ਿਆਦਾ ਹੋਈ ਆ, ਤੇ ਮੈਨੂੰ ਆਏ ਸੀ ਵੀ ਮੈਂ ਵੀ ਕਰਨਾ ਆ ਵੀ ਮੈਂ ਇੱਕ ਜ਼ਿੰਦਗੀ, ਇੱਕ ਰਾਹ, ਇੱਕ ਜ਼ਿੰਦਗੀ ਨਹੀਂ ਜਾਣਾ ਚਾਹੁੰਦੀ, ਮੈਂ ਕਿਤੇ ਹੋਰ ਵੀ ਜਾਣਾ ਚਾਹੁੰਦੀ ਹਾਂ, ਮੈਂ ਦੇਖਣਾ ਚਾਹੁੰਦੀ ਹਾਂ ਵੀ ਹੋਰ ਕੀ ਆ। ਤਾਂ ਜਦੋਂ ਮੇਰਾ 5th ਈਅਰ ਸੀ ਯੂਨੀਵਰਸਿਟੀ ਦਾ, ਉਦੋਂ ਕੋਵਿਡ ਹੋ ਗਿਆ ਤਾਂ ਮੈਂ ਐਕਸਚੇਂਜ ਪ੍ਰੋਗਰਾਮ ਤੇ ਜਾ ਨਹੀਂ ਸਕੀ, ਤਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਉਦੋਂ ਫੇਰ ਵੀ ਉਹ ਚੀਜ਼ ਮਤਲਬ ਮੇਰੇ ਦਿਲ ਚ ਸੀਗੀ ਵੀ ਮੈਂ ਜਾਣਾ ਕਿਤੇ, ਮੈਂ ਕਿਤੇ ਹੋਰ ਜਾਣਾ, ਮੈਂ ਦੇਖਣਾ ਵੀ ਹੋਰ ਹੋਰ ਕੀ ਆ ਦੁਨੀਆਂ ਦੇ ਵਿੱਚ। ਸਾਲ ਜਾਂ 2 ਸਾਲ ਪਹਿਲਾਂ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਵੀ ਮੇਰਾ ਜੀ ਕਰਦਾ ਵੀ ਮੈਂ ਕਿਤੇ ਵੀ ਜਾਵਾਂ, ਸ਼ਾਇਦ ਲੰਡਨ ਜਾਵਾਂ, ਨਿਊਯਾਰਕ ਜਾਵਾਂ। ਲਾਈਕ ਪਹਿਲਾਂ ਤਾਂ ਮੈਂ ਸੋਚਦੀ ਸੀ ਜਿਹੜੇ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ, ਵੈਸਟਰਨ ਕੰਟਰੀਜ਼ ਨੇ, ਮੈਂ ਕਿਤੇ ਜਾ ਕੇ ਐਕਸਪੀਰੀਅੰਸ ਕਰਨਾ ਚਾਹੁੰਦੀ ਹਾਂ। ਐਂਡ ਮੇਰੇ ਡੈਡੀ ਬਹੁਤ ਸਪੋਰਟਿਵ ਸੀਗੇ, ਉਹ ਸ਼ੁਰੂ ਤੋਂ ਹੀ ਬਹੁਤ ਸਪੋਰਟਿਵ ਸੀਗੇ ਵੀ ਕਿਤੇ ਵੀ ਜਾ ਕੇ ਮਤਲਬ ਤੁਸੀਂ ਰਹੋ, ਤੁਸੀਂ ਦੁਨੀਆਂ ਨੂੰ ਸਮਝੋ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਆਪ ਵੀ ਮੈਨੂੰ ਦੱਸਦੇ ਸੀ ਵੀ ਮੇਰੇ ਮਾਮੂ ਤੇ ਮੇਰੇ ਡੈਡੀ ਦੀ ਰਿਲੇਸ਼ਨਸ਼ਿਪ ਬਹੁਤ ਗਰੋ ਹੋਈ ਹੈ ਜਦੋਂ ਉਹ ਮੂਵ ਹੋਏ ਨੇ। ਉਹਨਾਂ ਨੂੰ ਤਾਂ ਲੈਂਗੁਏਜ ਵੀ ਨਹੀਂ ਪੂਰੀ ਤਰ੍ਹਾਂ ਆਉਂਦੀ ਸੀਗੀ, ਇੱਥੇ ਉਹਨਾਂ ਦੀਆਂ ਜਿਹੜੀਆਂ ਡਿਗਰੀ ਸੀਗੀਆਂ ਉਹ ਵੀ ਨਹੀਂ ਪੂਰੀ ਤਰ੍ਹਾਂ ਮਤਲਬ ਮੰਨੀਆਂ ਜਾਂਦੀਆਂ ਸੀਗੀਆਂ ਉਹਨਾਂ ਦੇ। ਮਤਲਬ ਮੇਰੇ ਮਾਮਾ ਡੈਡ ਦੇ 3 ਮਾਸਟਰਸ ਡਿਗਰੀ ਨੇ, ਮਤਲਬ ਬਹੁਤ ਉਹ ਪੜ੍ਹੇ ਲਿਖੇ ਨੇ, ਪਰ ਇੱਥੇ ਆ ਕੇ ਉਹਨਾਂ ਨੂੰ ਉਸ ਚੀਜ਼ਾਂ ਦੇ ਵਿੱਚ ਜੋਬਸ ਵੀ ਬਹੁਤ ਔਖੀਆਂ ਮਿਲੀਆਂ ਨੇ। ਮਤਲਬ ਮੇਰੇ ਡੈਡੀ ਫੈਕਟਰੀ ਚ ਕੰਮ ਕਰਦੇ ਸੀ, ਮੈਨੂੰ ਤਾਂ ਹਮੇਸ਼ਾ ਉਹ ਇਹੀ ਕਹਿੰਦੇ ਸੀ ਵੀ ਤੁਹਾਡੀ ਪੜ੍ਹਾਈ ਇੰਨੀ ਵਧੀਆ ਹੈ ਵੀ ਤੁਸੀਂ ਕਿਤੇ ਵੀ ਜਾ ਕੇ ਈਜ਼ੀਲੀ ਮਤਲਬ ਜਾ ਸਕਦੇ ਹੋ, ਰਹਿ ਸਕਦੇ ਹੋ, ਪੜ੍ਹ ਸਕਦੇ ਹੋ ਜਾਂ ਕੰਮ ਵੀ ਕਰ ਸਕਦੇ ਹੋ। ਇਸ ਲਈ ਉਹਨਾਂ ਦੀ ਸਪੋਰਟ ਤੋਂ ਬਿਨਾਂ ਤਾਂ ਡੈਫੀਨੇਟਲੀ ਮੈਂ ਕਿਤੇ ਵੀ ਮਤਲਬ ਇੰਨਾ ਈਜ਼ੀਲੀ ਮੈਂ ਆਪਣੇ ਆਪ ਨੂੰ ਇਨਕਰੇਜ ਨਹੀਂ ਕਰ ਸਕਦੀ ਸੀ। ਪਹਿਲਾਂ ਤਾਂ ਮੈਂ ਸੋਚਿਆ 1-2 ਸਾਲ ਦਾ ਹੀ ਸਟਿੰਟ ਆ, ਉਸ ਤੋਂ ਬਾਅਦ ਕਦੇ ਮੁੜ ਕੇ ਆ ਹੀ ਜਾਣਾ ਆ ਵੀ ਵਾਈ ਨੋਟ, ਵੀ ਜਿੱਥੇ ਜਿੱਥੇ ਚੈਲੰਜਸ ਜ਼ਿਆਦਾ ਨੇ, ਜਿੱਥੇ ਲੈਂਗੁਏਜ ਵੀ ਡਿਫਰੈਂਟ ਆ, ਕਲਚਰ ਵੀ ਥੋੜਾ ਜਿਹਾ ਡਿਫਰੈਂਟ ਆ, ਉੱਥੇ ਜਾ ਕੇ ਦੇਖਿਆ ਜਾਵੇ ਵੀ ਮੈਂ ਐਕਚੁਅਲੀ ਚ ਮੈਂ ਕੀ ਕਰ ਸਕਦੀ ਹਾਂ, ਮੈਂ ਆਪਣੇ ਆਪ ਤੇ ਮਤਲਬ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹਾਂ। ਜੇ ਮੈਂ ਇੰਗਲੈਂਡ ਜਾਂਦੀ ਜਾਂ ਮੈਂ ਨਿਊਯਾਰਕ ਜਾਂਦੀ, ਉੱਥੇ ਤਾਂ ਤੁਹਾਡੀ ਲੈਂਗੁਏਜ ਵੀ ਮਤਲਬ ਤੁਹਾਡੀ ਸਪੋਰਟ ਆ, ਤੁਹਾਡੀ ਪੜ੍ਹਾਈ ਵੀ ਮੰਨੀ ਜਾਂਦੀ ਆ, ਜਿਹੜਾ ਕਲਚਰ ਆ, ਇਨਵਾਇਰਮੈਂਟ ਆ, ਤੁਸੀਂ ਬਹੁਤ ਯੂਜ਼ ਟੂ ਹੁੰਦੇ ਹੋ ਉਸ ਚੀਜ਼ ਨੂੰ। ਬੇਸਿਕਲੀ ਮੈਂ ਜਸਟ ਅਨਕੰਫਰਟੇਬਲ ਹੋਣਾ ਚਾਹੁੰਦੀ ਸੀ ਐਂਡ ਮੈਂ ਆਪਣੇ ਆਪ ਨੂੰ ਚੈਲੰਜ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਆਈ ਪਿਕਡ ਦੁਬਈ। ਐਂਡ ਸੈਕਿੰਡਲੀ ਜਿਹੜਾ ਟਰੈਵਲ ਆ ਮੇਰੇ ਲਈ ਬਹੁਤ ਮਤਲਬ ਇੰਪੋਰਟੈਂਟ ਆ, ਬਹੁਤ ਪਸੰਦ ਆ ਟਰੈਵਲਿੰਗ ਕਰਨਾ, ਹਾਈਕਿੰਗ ਕਰਨਾ, ਦੁਨੀਆ ਦੇਖਣਾ ਚਾਹੁੰਦੀ ਹਾਂ। ਤੇ ਜਿਹੜਾ ਦੁਬਈ ਦੀ ਲੋਕੇਸ਼ਨ ਆ ਉਹ ਮਤਲਬ ਏਸ਼ੀਆ, ਯੂਰਪ, ਅਫਰੀਕਾ ਦੇ ਐਂਡ ਸੈਂਟਰ ਦੇ ਵਿੱਚ ਆ, ਸੋ ਮੈਂ ਇਸ ਕਰਕੇ ਮੈਂ ਦੁਬਈ ਪਿਕ ਕੀਤਾ।
ਜੀ, ਤੇ ਤੁਸੀਂ ਦੱਸਿਆ ਕਿ ਤੁਸੀਂ ਕੁਛ ਨਵਾਂ ਕਰਨਾ ਚਾਹੁੰਦੇ ਸੀ, ਆਪਣੀ ਜੋ ਕੰਫਰਟ ਜ਼ੋਨ ਆਪਾਂ ਸੀ ਉਹਦੇ ਵਿੱਚੋਂ ਤੁਸੀਂ ਨਿਕਲਣਾ ਚਾਹੁੰਦੇ ਸੀਗੇ, ਤੇ ਕੋਈ ਹੋਰ ਵੀ ਵਜ੍ਹਾ ਸੀਗੀ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਇੱਕ ਸਟੇਟ ਤੋਂ ਜੇ ਦੂਜੀ ਸਟੇਟ ਵਿੱਚ ਜਾਣਾ ਹੋਵੇ ਤੇ ਉਹ 'ਚ ਵੀ ਕਾਫੀ ਜ਼ਿਆਦਾ ਕਹਿ ਲਓ ਕਿ ਮਾਹੌਲ ਬਦਲ ਜਾਂਦਾ, ਲੋਕ ਬਦਲ ਜਾਂਦੇ, ਉੱਥੇ ਵੀ ਤੁਸੀਂ ਕਿਸੇ ਅਣਜਾਣ ਬੰਦੇ ਦੀ ਤਰ੍ਹਾਂ ਰਹਿ ਸਕਦੇ ਆ, ਹਨਾ? ਫਿਰ ਕੋਈ ਹੋਰ ਵੀ ਵਜ੍ਹਾ ਸੀਗੀ ਜਿਸ ਕਰਕੇ ਤੁਸੀਂ ਸੋਚਿਆ ਕਿ ਨਹੀਂ ਮੈਂ ਆਸਟ੍ਰੇਲੀਆ ਤੋਂ ਬਾਹਰ ਹੀ ਜਾਣਾ?
ਹਾਂਜੀ, ਦੂਜੀ ਵਜ੍ਹਾ ਇਹੀ ਸੀ ਵੀ ਮੈਂ ਹਜੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਝੀ ਨਹੀਂ, ਹਜੇ ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਮੇਰੀ ਜਰਨੀ ਹਜੇ ਚੱਲ ਰਹੀ ਆ। ਫੋਰ ਐਗਜ਼ਾਮਪਲ ਜਿਹੜੀ ਰਿਲੀਜੀਅਸ ਜਰਨੀ ਆ, ਜਿਹੜੀ ਲੈਂਗੁਏਜ ਦੀ ਜਰਨੀ ਆ, ਆਪਣੇ ਆਪ ਨੂੰ ਪਛਾਣਨ ਦੀ ਜਰਨੀ ਆ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ, ਇਕੱਲੀ ਸਿਡਨੀ ਦੀ ਨਹੀਂ ਗੱਲ ਹੈ, ਤੁਸੀਂ ਕਿਤੇ ਵੀ ਤੁਸੀਂ ਜਦੋਂ ਰਹਿੰਦੇ ਹੁੰਦੇ ਹੋ ਤੁਹਾਡੇ ਆਲੇ ਦੁਆਲੇ ਦੀ ਜਿਹੜੀ ਕਮਿਊਨਿਟੀ ਬਣ ਜਾਂਦੀ ਆ, ਜਿਹੜੀ ਕੰਫਰਟ ਜ਼ੋਨ ਬਣ ਜਾਂਦੀ ਆ, ਮਤਲਬ ਸਾਰਿਆਂ ਨੂੰ ਪਤਾ ਹੁੰਦਾ ਆਹ ਫਲਾਨੇ ਦੀ ਭੈਣ ਆ, ਫਲਾਨੇ ਦੀ ਕੁੜੀ ਆ, ਇਹਦੀ ਆਹ ਪੜ੍ਹਾਈ ਆ, ਇਹਨੇ ਆਹ ਜੋਬ ਕੀਤੀ ਆ, ਹਨਾ? ਉਸ ਤੋਂ ਤੁਸੀਂ ਬ੍ਰੇਕ ਫ੍ਰੀ ਕਰਨ ਨੂੰ ਮਤਲਬ ਬਹੁਤ ਬਹੁਤ ਔਖਾ ਹੋ ਜਾਂਦਾ ਤੁਹਾਡੀ ਜਿਹੜੀ, ਜਿਵੇਂ ਜਿਹੜੇ ਬੰਦੇ ਹੁਣ ਬਿਜ਼ਨਸ ਵੀ ਸ਼ੁਰੂ ਕਰਦੇ ਆ, ਜਿਹੜੇ ਆਪਦੀ ਜੋਬ ਛੱਡ ਕੇ ਕੁਛ ਨਾ ਕੁਛ ਅਲੱਗ ਕਰਨਾ ਚਾਹੁੰਦੇ ਨੇ, ਉਹ ਚੀਜ਼ ਨੂੰ ਬਹੁਤ ਮਤਲਬ ਮੈਂਟਲੀ ਤੁਹਾਨੂੰ ਬਹੁਤ ਆਪਣੇ ਆਪ ਨੂੰ ਤਿਆਰ ਜਾਂ ਤਕੜਾ ਰੱਖਣਾ ਪੈਂਦਾ ਉਹ ਚੀਜ਼ ਕਰਨ ਲਈ। ਜਦੋਂ ਤੁਸੀਂ ਮੂਵ ਅਵੇ ਹੁੰਦੇ ਹੋ ਉਸ ਚੀਜ਼ ਤੋਂ, ਜੇ ਤੁਸੀਂ ਕੰਟਰੀ ਆਪਣਾ ਛੱਡ ਦਿੰਦੇ ਹੋ ਕਿਤੇ ਹੋਰ ਚਲੇ ਜਾਂਦੇ ਹੋ, ਉੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਹੁੰਦਾ, ਉੱਥੇ ਤੁਸੀਂ ਆਪਣੇ ਆਪ ਨੂੰ ਫਿਰ ਤੋਂ ਪਛਾਣ ਸਕਦੇ ਹੋ ਵੀ ਹਾਂ ਵੀ ਜਦੋਂ, ਜਿਵੇਂ ਫੋਰ ਐਗਜ਼ਾਮਪਲ ਜਦੋਂ ਮੈਂ ਸਿਡਨੀ ਚ ਰਹਿੰਦੀ ਸੀ, ਮੇਰੀ ਜਿਹੜੀ ਜੋਬ ਸੀ ਉਹ ਬਹੁਤ ਡਿਮਾਂਡਿੰਗ ਸੀਗੀ, ਬਹੁਤ ਆਵਰਸ ਜਿਹੜੇ ਸੀਗੇ ਉਹਦੇ ਬਹੁਤ ਹਾਈ ਸੀਗੇ, ਤੇ ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਲਾਈਕ ਦੂਜਿਆਂ ਨੂੰ ਦੇਖ ਕੇ ਵੀ ਇਹਨੇ ਆਹ ਬੰਦੇ ਨੇ ਬਿਜ਼ਨਸ ਸ਼ੁਰੂ ਕੀਤਾ, ਜੇ ਮੇਰੇ ਕੋਲੇ ਟਾਈਮ ਹੁੰਦਾ ਮੈਂ ਵੀ ਬਿਜ਼ਨਸ ਸ਼ੁਰੂ ਕਰ ਸਕਦੀ ਸੀ। ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ ਜਦੋਂ ਮੇਰੇ ਕੋਲੇ ਫ੍ਰੀ ਟਾਈਮ ਸੀਗਾ ਉਹਦੇ ਨਾਲ ਐਕਚੁਅਲੀ ਮੇਰੇ ਸਕਿੱਲ ਹੈ ਨਹੀਂ ਸੀਗੇ ਬਿਜ਼ਨਸ ਸ਼ੁਰੂ ਕਰਨ ਦੇ ਜਾਂ ਆਪਦਾ ਕੁਛ ਆਪ ਸ਼ੁਰੂ ਕਰਨ ਲਈ, ਆਪਦਾ ਕੁਛ ਆਪ ਕਰਨ ਮੇਰੇ ਕੋਲੇ ਉਹ ਸਕਿੱਲ ਹੈ ਨਹੀਂ ਸੀਗੇ। ਉਹ ਮੈਂ ਆਪਣੇ ਜਦੋਂ ਮੈਂ ਸਿਡਨੀ ਦੇ ਵਿੱਚ ਮੇਰਾ ਫ੍ਰੀ ਟਾਈਮ ਸੀ ਉਹਦੇ ਵਿੱਚ ਮੈਂ ਕੁਛ ਵੀ ਡਿਵੈਲਪ ਨਹੀਂ ਕੀਤਾ ਆਪਣੇ ਆਪ ਨੂੰ। ਤਾਂ ਹੁਣ ਜਿਹੜੇ ਬੰਦੇ ਐਕਚੁਅਲੀ ਚ ਆਪਣਾ ਬਿਜ਼ਨਸ ਸ਼ੁਰੂ ਕਰਦੇ ਨੇ ਉਹਨਾਂ ਲਈ ਮੇਰੀ ਰਿਸਪੈਕਟ ਬਹੁਤ ਜ਼ਿਆਦਾ ਵੱਧ ਗਈ ਆ। ਮੈਂ ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਕਦੇ ਕਦੇ ਤੁਹਾਨੂੰ ਆਪਣੀ ਕੰਫਰਟ ਜ਼ੋਨ ਤੋਂ ਮੂਵ ਬਾਹਰ ਹੋ ਕੇ ਮੂਵ ਹੋ ਕੇ ਤੁਹਾਨੂੰ ਪਤਾ ਲੱਗਦੀਆਂ ਨੇ ਵੀ ਮਤਲਬ ਮੈਨੂੰ ਆਏ ਜੇ ਮੈਂ ਜੋਬ ਛੱਡ ਦਿੱਤੀ ਤਾਂ ਆਹ ਬੰਦਾ ਕੀ ਕਹੂਗਾ, ਜਾਂ ਜੇ ਮੈਂ ਕੁਛ ਅਲੱਗ ਕਰ ਲਿਆ ਆਹ ਬੰਦਾ ਕੀ ਕਹੂਗਾ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਆ ਕੇ ਮੂਵ ਹੋ ਕੇ ਥੋੜੀ ਜਿਹੀਆਂ ਉਹ ਹਟ ਗਈਆਂ ਤੇ ਤੁਸੀਂ ਆਪਣੇ ਆਪ ਦੇ ਫਰੀਡਮ ਦੇ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਜਾਣ ਸਕਦੇ ਹੋ।
ਜੀ ਜੀ ਬਿਲਕੁਲ, ਮੈਨੂੰ ਲੱਗਦਾ ਕਿ ਇਹ ਕਾਫੀ ਸਾਰੇ ਜਿਹੜੇ ਆਪਣੇ ਨੌਜਵਾਨ ਹੈ ਉਹ ਇਸ ਚੀਜ਼ ਨਾਲ ਰਿਲੇਟ ਕਰਨਗੇ, ਇਸ ਚੀਜ਼ ਨੂੰ ਸਮਝ ਸਕਦੇ ਆ ਕਿ ਅਕਸਰ ਬਹੁਤ ਸਾਰੇ ਪ੍ਰੈਸ਼ਰ ਹੁੰਦੇ ਆ ਆਪਣੇ ਫਰੈਂਡ ਸਰਕਲ ਦੇ ਲਾ ਲਓ ਜਾਂ ਆਪਣੇ ਪਰਿਵਾਰ ਦੇ ਲਾ ਲਓ, ਕਈਆਂ ਤੋਂ ਤੁਹਾਨੂੰ ਕਾਫੀ ਸਾਰੀਆਂ ਉਮੀਦਾਂ ਹੁੰਦੀਆਂ, ਅਤੇ ਜੇਕਰ ਤੁਸੀਂ ਕੁਛ ਨਵਾਂ ਸ਼ੁਰੂ ਕਰਨਾ ਵੀ ਚਾਹੋ ਤਾਂ ਉਹ ਤੁਹਾਨੂੰ ਇੱਕ ਕਿਸਮ ਦਾ ਦੁਬਾਰਾ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ। ਕਈ ਲੋਕਾਂ ਨੂੰ ਲੱਗਦਾ ਕਿ ਤੁਸੀਂ ਸ਼ਾਇਦ ਕਿਸੇ ਗਲਤ ਰਾਹ 'ਤੇ ਨਾ ਤੁਰ ਪਓ ਜਾਂ ਉਹਨਾਂ ਨੂੰ ਫੇਲੀਅਰ ਉਸ ਤਰ੍ਹਾਂ ਨਹੀਂ ਲੱਗਦਾ ਜਿਸ ਤਰ੍ਹਾਂ ਸ਼ਾਇਦ ਤੁਸੀਂ ਉਹਨੂੰ ਲੈਂਦੇ ਹੋਵੋ। ਅਤੇ ਇਹਦੇ ਤੋਂ ਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਡਿਸੀਜਨ 'ਤੇ ਜਿਹੜਾ ਤੁਸੀਂ ਫੈਸਲਾ ਲਿਆ ਕਿ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਜਾ ਕੇ ਦੁਬਈ ਵਿੱਚ ਰਹਿਣਾ ਚਾਹੁੰਦੇ ਹਾਂ, ਉਹਦੇ ਉੱਤੇ ਤੁਹਾਡੇ ਫਰੈਂਡਸ ਦਾ ਜਾਂ ਤੁਹਾਡੇ ਫੈਮਿਲੀ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ, ਕਿੱਦਾਂ ਦੀ ਸਪੋਰਟ ਮਿਲੀ ਜੀ ਉਹਨਾਂ ਵੱਲੋਂ?
ਹਾਂਜੀ, ਮੇਰੇ ਫਰੈਂਡਸ ਤੋਂ ਤਾਂ ਬਹੁਤ ਮਤਲਬ ਬਿਗ ਸਪੋਰਟ ਮਿਲੀ ਆ। ਮੇਰੇ ਹਿਸਾਬ ਨਾਲ ਆਪਣੀ ਉਮਰ ਦੇ ਜਿੰਨੇ ਵੀ ਬੱਚੇ ਨੇ ਉਹ ਸਾਰੇ ਇਸ ਚੀਜ਼ ਬਾਰੇ ਸੋਚਦੇ ਨੇ ਵੀ ਕਿਤੇ ਜਾਣਾ ਕੁਛ ਕਰਨਾ, ਵੀ ਮੇਰੀ ਰਾਏ ਇਹੀ ਹੋਊਗੀ ਵੀ ਤੁਸੀਂ ਕਰੋ ਬਸ। ਤੁਸੀਂ ਜਦੋਂ ਤੁਸੀਂ ਸੋਚਾਂ ਚ ਪੈ ਜਾਂਦੇ ਹੋ ਉਦੋਂ ਤੁਹਾਡਾ ਜਿਹੜਾ ਮਾਇੰਡ ਆ ਤੁਹਾਨੂੰ ਕਿੰਨੀਆਂ ਚੀਜ਼ਾਂ ਦੱਸਦਾ ਹੈ ਵੀ ਨਹੀਂ ਇਹ ਇਸ ਕਰਕੇ ਨਹੀਂ ਹੋ ਸਕਦਾ ਜਾਂ ਉਸ ਕਰਕੇ ਨਹੀਂ ਹੋ ਸਕਦਾ ਜਾਂ ਹਜੇ ਟਾਈਮ ਇੰਨਾ ਰਹਿੰਦਾ ਆ ਜਾਂ ਤੁਹਾਡੀ ਜੋਬ ਇੱਥੇ ਇੰਨੀ ਵਧੀਆ ਆ ਜਾਂ ਕੁਛ ਵੀ ਤੁਹਾਨੂੰ ਤੁਹਾਡਾ ਮਾਇੰਡ ਤੁਹਾਨੂੰ ਦੱਸਦਾ ਰਹਿੰਦਾ ਆ। ਮੇਰੀ ਰਾਏ ਇਹੀ ਹੋਊਗੀ ਕਿ ਤੁਸੀਂ ਸਿਰਫ ਕਰੋ ਵੀ ਆਪਣੇ ਅਰਾਊਂਡ ਜਿਹੜੇ ਤੁਹਾਡੇ ਫਰੈਂਡ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਪੋਰਟ ਕਰੋ ਜਿਹੜੇ ਇਸ ਚੀਜ਼ ਬਾਰੇ ਸੋਚਦੇ ਨੇ ਜਾਂ ਸਿਰਫ ਮੂਵ ਅਵੇ ਹੋਣ ਦਾ ਨਹੀਂ ਸੋਚਦੇ, ਜੇ ਕੁਛ ਵੀ ਮਤਲਬ ਅਲੱਗ ਕਰਨ ਦਾ ਸੋਚ ਰਹੇ ਨੇ ਤਾਂ ਤੁਸੀਂ ਉਹਨਾਂ ਨੂੰ ਇਨਕਰੇਜ ਕਰੋ ਵੀ ਸਾਡੇ ਕੋਲੇ ਸਭ ਕੁਛ ਹੈ, ਲਾਈਕ ਸਾਡੇ ਪੇਰੈਂਟਸ ਦੀ ਸਪੋਰਟ ਆ, ਸਾਡੇ ਐਜੂਕੇਸ਼ਨ, ਜੋਬ, ਸਾਡੀ ਸਾਡਾ ਕੰਟਰੀ ਆਸਟ੍ਰੇਲੀਆ ਇੰਨਾ ਵਧੀਆ ਹੈ ਜਿੱਥੇ ਅਸੀਂ ਜੰਮੇ ਪੱਲੇ ਹਾਂ। ਕਦੇ ਵੀ ਮਤਲਬ ਜੇ ਕੁਛ ਇਫ ਸਮਥਿੰਗ ਡਜ਼ਨਟ ਵਰਕ ਆ ਤੁਹਾਡੇ ਕੋਲੇ ਹਮੇਸ਼ਾ ਉਹ ਫਾਲ ਬੈਕ ਹੈ ਵੀ ਤੁਸੀਂ ਆਪਦੇ ਪੇਰੈਂਟਸ ਕੋਲ ਵਾਪਸ ਜਾ ਸਕਦੇ ਹੋ ਜਾਂ ਘਰੇ ਵਾਪਸ ਜਾ ਸਕਦੇ ਹੋ ਹੈ ਨਾ। ਤਾਂ ਮੇਰੇ ਫਰੈਂਡਸ ਦਾ ਤਾਂ ਹਮੇਸ਼ਾ ਇਹੋ ਜਿਹਾ ਹੀ ਮਾਇੰਡ ਸੈਟ ਰਿਹਾ ਆ ਤੇ ਮੈਨੂੰ ਹਮੇਸ਼ਾ ਸਪੋਰਟ ਮਿਲੀ ਆ। ਮੇਰੇ ਤੋਂ ਪਹਿਲਾਂ ਵੀ ਕਈ ਉਹ ਸਿੰਗਾਪੁਰ, ਲੰਡਨ ਮੂਵ ਹੋਏ ਨੇ ਤਾਂ ਉਹਨਾਂ ਤੋਂ ਸਪੋਰਟ ਤੇ ਰਾਏ ਵੀ ਬਹੁਤ ਜ਼ਿਆਦਾ ਮਤਲਬ ਵਧੀਆ ਮਿਲੀਆਂ ਨੇ ਮੈਨੂੰ। ਤੇ ਮੇਰੇ ਪੇਰੈਂਟਸ ਦੀ ਜਿੰਨੀ ਸਪੋਰਟ ਸੀ ਸ਼ੁਰੂ ਤੋਂ ਹੀ ਮੇਰੇ ਲਾਈਕ ਮੰਮ ਐਂਡ ਡੈਡ ਦੋਨਾਂ ਦੀ ਪੂਰੀ ਸਪੋਰਟ ਰਹੀ ਹੈ ਇਸ ਗੱਲ ਨੂੰ। ਮੈਂ ਬਹੁਤ ਲੱਕੀ ਹਾਂ ਵੀ ਮੈਨੂੰ ਸਪੋਰਟ ਸਾਰੇ ਪਾਸਿਓਂ ਮੈਨੂੰ ਸਪੋਰਟ ਬਹੁਤ ਜ਼ਿਆਦਾ ਮਿਲੀ ਆ।
ਜੀ ਜੀ, ਬਹੁਤ ਵਧੀਆ ਲੱਗਿਆ ਸੁਣ ਕੇ ਸਿਮਰਨ ਕਿ ਤੁਹਾਡੇ ਫਰੈਂਡਸ ਨੇ, ਤੁਹਾਡੀ ਫੈਮਿਲੀ ਨੇ ਤੁਹਾਨੂੰ ਕਾਫੀ ਸਪੋਰਟ ਕੀਤਾ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਹੋਰ ਵੀ ਜਦੋਂ ਆਪਾਂ ਕ੍ਰੀਏਟਰਸ ਨਾਲ ਗੱਲ ਕਰਦੇ ਹਾਂ ਜਾਂ ਮੋਸਟਲੀ ਜਿਹੜੇ ਕੋਈ ਨਾ ਕੋਈ ਜਿਹੜੀ ਕਨਵੈਨਸ਼ਨਲ ਲਾਈਨ ਛੱਡ ਕੇ ਕੁਛ ਨਵਾਂ ਸਟਾਰਟ ਕਰਦੇ ਆ, ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਉਹਨਾਂ ਦੇ ਪੇਰੈਂਟਸ ਦਾ ਕਾਫੀ ਇੱਕ ਕੋਸ਼ਸ ਮਾਇੰਡ ਸੈਟ ਸੀਗਾ ਕਿ ਕੁਛ ਨਵਾਂ ਟਰਾਈ ਕਰਨ ਦੇ ਵਿੱਚ ਉਹ ਥੋੜ੍ਹਾ ਝਿਜਕਦੇ ਸੀਗੇ ਕਿ ਸਾਡਾ ਬੱਚਾ ਕੁਛ ਗਲਤ ਨਾ ਕਰ ਲਵੇ ਜਾਂ ਕਿਸੇ ਇਸੇ ਪਾਸੇ ਨਾ ਚੱਲ ਜਾਵੇ ਜਿਹ 'ਚ ਇਹਨੂੰ ਨੁਕਸਾਨ ਹੋਵੇ, ਜੋ ਕਿ ਹਰ ਮਾਂ ਬਾਪ ਆਪਣੇ ਬੱਚੇ ਦੀ ਭਲਾਈ ਬਾਰੇ ਹੀ ਸੋਚਦਾ। ਬਟ ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਸਪੋਰਟ ਕਰਦੇ ਆ, ਤੁਹਾਨੂੰ ਹੱਲਾਸ਼ੇਰੀ ਦਿੰਦੇ ਆ ਕਿ ਜੋ ਤੁਸੀਂ ਕਰਨਾ ਚਾਹੋ ਤੁਸੀਂ ਅੱਗੇ ਜਾ ਕੇ ਕਰ ਸਕੋ। ਅਤੇ ਤੁਸੀਂ ਸਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਜੋ ਕੰਮ ਕਰ ਰਹੇ ਸੀਗੇ ਉਹ ਵਕੀਲ ਦੇ ਤੌਰ 'ਤੇ ਐਜ਼ ਅ ਲੋਇਰ ਕੰਮ ਕਰ ਰਹੇ ਸੀਗੇ, ਅਤੇ ਹੁਣ ਦੁਬਈ ਦੇ ਵਿੱਚ ਜਾ ਕੇ ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਜਾਂ ਹੋਰ ਕਿਹੜੀਆਂ ਚੀਜ਼ਾਂ, ਕਾਫੀ ਸਾਰੀਆਂ ਐਕਸਟਰਾ ਕਰਿਕੁਲਰ ਦੇ ਵਿੱਚ ਵੀ ਆਪਾਂ ਇਨਵੋਲਵ ਹੁੰਦੇ ਹਾਂ ਐਜ਼ ਯੰਗਸਟਰਸ ਆਸਟ੍ਰੇਲੀਆ ਦੇ ਵਿੱਚ, ਚਾਹੇ ਉਹ ਸਪੋਰਟ ਹੋਵੇ ਜਾਂ ਕੋਈ ਭੰਗੜਾ ਗਰੁੱਪ ਹੋਵੇ ਜਾਂ ਕੋਈ ਹੋਰ ਕਲਚਰਲ ਐਕਟੀਵਿਟੀ ਹੋਵੇ, ਅਤੇ ਇਹ ਸਾਰੀਆਂ ਚੀਜ਼ਾਂ ਕੀ ਤੁਹਾਨੂੰ ਦੁਬਈ ਦੇ ਵਿੱਚ ਵੀ ਮਿਲੀਆਂ ਆ?
ਹਾਂਜੀ, ਸੋ ਕੰਮ ਦੇ ਤੌਰ ਤੇ ਜਦੋਂ ਮੈਂ ਆਸਟ੍ਰੇਲੀਆ ਕੰਮ ਕਰ ਰਹੀ ਸੀ ਮੈਂ ਲਾਅ ਫਰਮ ਦੇ ਵਿੱਚ ਕੰਮ ਕਰ ਰਹੀ ਸੀ, ਉਹ ਕੰਮ ਬਹੁਤ ਔਖਾ ਹੁੰਦਾ, ਉਹਦੇ ਆਵਰ ਵੀ ਬਹੁਤ ਜ਼ਿਆਦਾ ਹੁੰਦੇ ਨੇ। ਜਦੋਂ ਮੈਂ ਦੁਬਈ ਮੂਵ ਹੋਈ ਹਾਂ ਤਾਂ ਮੈਂ ਇਨ ਹਾਊਸ ਮੂਵ ਹੋਈ ਹਾਂ, ਇੱਕ ਹੋਟਲ ਗਰੁੱਪ ਕੰਪਨੀ ਦੇ ਵਿੱਚ ਕੰਮ ਕਰ ਰਹੀ ਹਾਂ, ਬਿਗ ਹੋਟਲ ਗਰੁੱਪ ਕੰਪਨੀ ਦੇ ਵਿੱਚ। ਸੋ ਉਹਨਾਂ ਦਾ ਜਿਹੜਾ ਕੰਮ ਆ ਉਹ ਹਜੇ ਵੀ ਥੋੜਾ ਜਿਹਾ ਔਖਾ ਆ, ਪਰ ਆਵਰ ਜਿਹੜੇ ਨੇ ਘੱਟ ਨੇ, ਤੇ ਕਿਉਂਕਿ ਦੁਬਈ ਦਾ ਜਿਹੜਾ ਇਨਕਮ ਟੈਕਸ ਸਿਸਟਮ ਆ ਉਹ ਹੈ ਨੀ ਗਾ, ਇਸ ਲਈ ਉਹਦੀ ਜਿਹੜੀ ਇਨਕਮ ਆ ਉਹ ਵੀ ਥੋੜੀ ਜਿਹੀ ਵਧੀਆ ਆ, ਇਸ ਲਈ ਫਰੀਡਮ ਥੋੜੀ ਜਿਹੀ ਬਣ ਜਾਂਦੀ ਆ, ਜਿਹੜਾ ਆਵਰਸ ਤੇ ਇਨਕਮ ਦਾ ਮੇਲ ਆ ਉਹ ਥੋੜਾ ਜਿਹਾ ਫਰੀਡਮ ਥੋੜੀ ਜਿਹੀ ਜ਼ਿਆਦਾ ਮਿਲ ਜਾਂਦੀ ਹੈ ਇੱਥੇ। ਤੇ ਜਿਹੜੀ ਐਕਸਟਰਾ ਕਰਿਕੁਲਰ ਚੀਜ਼ ਆ ਉਹ ਥੋੜਾ ਜਿਹਾ ਔਖਾ ਹੋਇਆ, ਕਿਉਂਕਿ ਇੱਥੇ ਜਿਹੜੇ ਆਪਣੇ ਲੋਕ ਆਏ ਨੇ ਉਹ ਮੋਸਟਲੀ ਇੰਡੀਆ ਤੋਂ ਮੁੰਡੇ ਆਉਂਦੇ ਨੇ ਜਿਹੜੇ ਲੇਬਰ ਚ ਕੰਮ ਕਰਦੇ ਨੇ ਜਾਂ ਸਿਕਿਉਰਿਟੀ ਚ ਕੰਮ ਕਰਦੇ ਨੇ, ਇਹੋ ਜਿਹੇ ਕੰਮਾਂ ਚ ਆਉਂਦੇ ਨੇ। ਆਪਣੇ ਵਾਂਗੂ ਜਿਹੜੇ ਯੂਕੇ ਜਾਂ ਕੈਨੇਡਾ ਜਾਂ ਫਸਟ ਵਰਲਡ ਕੰਟਰੀ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਜੰਮੇ ਪਲੇ ਨੇ ਉਹ ਹਜੇ ਘੱਟ ਘੱਟ ਹੀ ਨੇ ਇੱਥੇ, ਜਾਂ ਉਹ ਪ੍ਰੋਫੈਸ਼ਨਲ ਜੋਬਸ ਦੇ ਵਿੱਚ ਨੇ, ਤੇ ਸਾਡਾ ਮੇਲ ਹਲੇ ਸਾਡੀ ਕਮਿਊਨਿਟੀ ਹਜੇ ਇੱਥੇ ਜ਼ਿਆਦਾ ਬਣੀ ਨਹੀਂ। ਤੇ ਜਦੋਂ ਮੈਂ ਸਿਡਨੀ ਚ ਰਹਿੰਦੀ ਹੁੰਦੀ ਸੀ ਹਾਈ ਸਕੂਲ ਤੋਂ ਲੈ ਕੇ ਅੱਜ ਤੱਕ ਮੈਂ ਬਾਸਕਟਬਾਲ ਵੀ ਖੇਡਦੀ ਹੁੰਦੀ ਸੀ, ਇੱਥੇ ਮੈਨੂੰ ਇੱਕ ਬਾਸਕਟਬਾਲ ਕਮਿਊਨਿਟੀ ਵੀ ਮਿਲੀ ਆ, ਬਹੁਤ ਹਾਈ ਲੈਵਲ ਜੋ ਖੇਡਦੇ ਨੇ ਬਹੁਤ ਕੁਛ ਸਿੱਖਣ ਨੂੰ ਵੀ ਮਿਲਿਆ ਆ ਉਹਨਾਂ ਤੋਂ। ਤੇ ਜਿਹੜੀਆਂ ਕੁੜੀਆਂ ਨੇ ਉਹ ਡਿਫਰੈਂਟ ਕੰਟਰੀਜ਼ ਤੋਂ ਆਉਂਦੀਆਂ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਇਹ ਸੈਂਟਰ ਆ ਵਰਲਡ ਦਾ, ਤਾਂ USA ਤੋਂ, UK ਤੋਂ, ਇੰਡੀਆ ਤੋਂ ਜਿਹੜੇ ਪਲੇਅਰ ਨੇ ਉਹ ਇੱਥੇ ਸਾਰੇ ਆ ਕੇ ਰਹਿੰਦੇ ਨੇ ਫੋਰ ਐਵਰ ਰੀਜ਼ਨ, ਤੇ ਉਹਨਾਂ ਦੇ ਜਿਹੜੇ ਗਰੁੱਪ ਬਣੇ ਹੋਏ ਨੇ, ਉਹਨਾਂ ਦੀਆਂ ਟੀਮਾਂ ਬਣੀਆਂ ਹੋਈਆਂ ਨੇ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ
ਜੀ। ਬਹੁਤ ਵਧੀਆ ਲੱਗਿਆ ਸੁਣ ਕੇ। ਕਿਆ ਲਾਈਫ ਸਟਾਈਲ ਦੇ ਕੁਝ ਹੋਰ ਫਰਕ ਆ ਆਸਟ੍ਰੇਲੀਆ ਤੇ ਦੁਬਈ ਵਿੱਚ ਰਹਿਣ ਦੇ?
ਹਾਂਜੀ, ਮੇਰੇ ਹਿਸਾਬ ਨਾਲ ਲਾਈਫ ਸਟਾਈਲ ਦੇ ਬਹੁਤ ਜ਼ਿਆਦਾ ਫਰਕ ਨੇ ਇੱਥੇ। ਮਤਲਬ ਕਈ ਪੋਜ਼ਿਟਿਵ ਵੀ ਤੁਸੀਂ ਲੈ ਸਕਦੇ ਹੋ, ਕਈ ਨੈਗੇਟਿਵ ਵੀ ਲੈ ਸਕਦੇ ਹੋ, ਪਰ ਇੱਥੇ ਹਰ ਕਿਸਮ ਦਾ ਬੰਦਾ ਤੁਹਾਨੂੰ ਮਿਲੂਗਾ। ਮਤਲਬ ਜਿਹੜੇ ਬਹੁਤ ਸਟਰਗਲ ਕਰ ਰਹੇ ਨੇ ਉਹ ਵੀ ਮਿਲਣਗੇ, ਜਿਹੜੇ ਬਹੁਤ ਹੀ ਜ਼ਿਆਦਾ ਅਮੀਰ ਨੇ ਉਹ ਵੀ ਤੁਹਾਨੂੰ ਮਿਲਣਗੇ, ਤੇ ਵਿੱਚ ਵਿਚਾਲੇ ਤੁਸੀਂ ਜਿੱਥੇ ਵੀ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ, ਸਪੈਸ਼ਲੀ ਜੇ ਤੁਹਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਆ, ਤੁਸੀਂ ਬਣਾ ਸਕਦੇ ਹੋ, ਹੈ ਨਾ। ਇੱਥੇ ਇਸ ਚੀਜ਼ ਦੀ ਫਰੀਡਮ ਪੂਰੀ ਆ ਵੀ ਤੁਸੀਂ ਆਪਣੇ ਟਾਈਮ ਦੇ ਨਾਲ, ਆਪਣੇ ਇਨਕਮ ਦੇ ਨਾਲ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਫਰੀਡਮ ਆ ਉਹ ਚੀਜ਼ ਕਰਨ ਨੂੰ, ਹਨਾ। ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀਆਂ ਉਸ ਚੀਜ਼ਾਂ ਤੇ। ਪਰ ਕਈ ਚੀਜ਼ਾਂ ਜਿਵੇਂ ਲਾਈਫ ਸਟਾਈਲ, ਜਿਹੜੀਆਂ ਚੀਜ਼ਾਂ ਮੈਂ ਮਿਸ ਕਰਦੀ ਹਾਂ, ਇੱਥੇ ਨੇਚਰ ਜ਼ਿਆਦਾ ਨਹੀਂ ਹੈਗੀ, ਜਿਹੜੀ ਨੇਚਰ ਬਣੀ ਆ ਉਹ ਸਾਰੀ ਮਤਲਬ ਮੈਨੂਫੈਕਚਰਡ ਬਣੀ ਆ ਆਪਣੇ ਵਾਂਗੂ। ਪਾਰਕਸ, ਜਿਹੜੀ ਹਵਾ ਆ ਥੋੜੀ ਜਿਹੀ ਡਿਫਰੈਂਟ ਆ, ਹਨਾ। ਪਰ ਜਿਹੜੀਆਂ ਦੂਜੇ ਪਾਸੇ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਵੀ ਜਿਵੇਂ ਜੇ ਮੈਂ ਕੁਕਿੰਗ ਕਰ ਰਹੀ ਹਾਂ ਤੇ ਮੇਰੇ ਕੋਲੇ, ਮੈਨੂੰ ਇੱਕਦਮ ਯਾਦ ਆਇਆ ਵੀ ਮੇਰੇ ਕੋਲ ਟਮਾਟਰ ਹੈ ਨੀਗੇ, ਤਾਂ ਮੈਂ 2 ਮਿੰਟਾਂ ਦੇ ਵਿੱਚ ਆਪਣੇ ਫੋਨ ਦੇ ਵਿੱਚ ਲਾ ਸਕਦੀ ਹਾਂ ਵੀ ਹਾਂਜੀ ਮੈਨੂੰ ਟਮਾਟਰ ਚਾਹੀਦੇ ਨੇ 20 ਮਿੰਟਾਂ ਤੱਕ। ਜਦੋਂ ਤੱਕ ਮੇਰੀ ਕੁਕਿੰਗ ਉਸ ਟਮਾਟਰ ਤੱਕ ਆ ਗਈ ਆ, ਉਸ ਟਾਈਮ ਤੱਕ ਟਮਾਟਰ ਮੇਰੇ ਡੋਰ ਤੱਕ ਹੁੰਦਾ।
ਅੱਛਾ ਜੀ।
ਤਾਂ ਜਾਂ ਤੁਹਾਨੂੰ ਇੱਕਦਮ ਤੁਹਾਨੂੰ ਰੀਅਲਾਈਜ਼ ਹੋਇਆ ਵੀ ਅੱਜ ਮੈਂ ਰਾਤ ਨੂੰ ਕਿਤੇ ਜਾਣਾ ਆ ਤੇ ਮੈਨੂੰ ਸ਼ੂ ਚਾਹੀਦੇ ਨੇ, ਤੁਸੀਂ 10 ਸ਼ੂ ਆਪਣੇ ਡੋਰ ਤੱਕ 20 ਮਿੰਟਾਂ ਚ ਡਿਲੀਵਰ ਕਰਾ ਸਕਦੇ ਹੋ, ਤੇ ਤੁਹਾਨੂੰ ਜਿਹੜੇ 9 ਨਹੀਂ ਪਸੰਦ ਉਹ ਤੁਸੀਂ ਵਾਪਸ ਭੇਜ ਸਕਦੇ ਹੋ ਉਸੇ ਟਾਈਮ।
ਅੱਛਾ ਜੀ।
ਤਾਂ ਇਸ ਚੀਜ਼ਾਂ ਦਾ ਸਿਸਟਮ ਇੱਥੇ ਬਹੁਤ ਵਧੀਆ ਬਣਿਆ ਹੋਇਆ, ਜਿਹੜਾ ਓਬਵੀਅਸਲੀ ਤੁਹਾਨੂੰ ਸਿਡਨੀ ਨਹੀਂ ਮਿਲਦਾ। ਥੋੜਾ ਜਿਹਾ ਸਪੋਇਲ ਵੀ ਹੋਣ ਤੋਂ ਮੈਂ ਬਚਦੀ ਹਾਂ, ਸਾਰਿਆਂ ਦੇ ਸਫਾਈ ਵਾਲੇ ਵੀ ਰੱਖੇ ਹੁੰਦੇ ਨੇ, ਹਜੇ ਮੈਂ ਉਸ ਪੁਆਇੰਟ ਤੱਕ ਪਹੁੰਚੀ ਨੀ, ਰੱਬ ਕਰੇ ਨਾ ਪਹੁੰਚੀ ਸਫਾਈ ਵਾਲੀ ਵੀ, ਕਿਉਂਕਿ ਜਦੋਂ ਵਾਪਸ ਜਾਣਾ ਉਦੋਂ ਤਾਂ ਆਪ ਸਾਰਾ ਕੁਛ ਕਰਨਾ ਹੀ ਪੈਣਾ ਆ, ਤਾਂ ਇਸ ਲਈ ਮੈਂ ਥੋੜਾ ਜਿਹਾ ਬਚ ਕੇ ਰਹਿੰਦੀ ਹਾਂ ਇਸ ਚੀਜ਼ਾਂ ਤੋਂ। ਪਰ ਉਹ ਇਸ ਚੀਜ਼ਾਂ ਦੀ ਟੈਂਪਟੇਸ਼ਨ ਇੱਥੇ ਬਹੁਤ ਜ਼ਿਆਦਾ ਆ ਵੀ ਤੁਸੀਂ ਕਲਿੱਕ ਆਫ ਯੋਰ ਫਿੰਗਰ ਬੇਸਿਕਲੀ ਤੁਸੀਂ 2 ਮਿੰਟਾਂ ਦੇ ਵਿੱਚ ਤੁਸੀਂ ਕੁਛ ਵੀ ਚੀਜ਼, ਮਤਲਬ ਜਿਹੜੀ ਵੀ ਮਨ ਚ ਆਉਂਦੀ ਆ ਉਹ ਤੁਸੀਂ ਲੈ ਸਕਦੇ ਹੋ।
ਜੀ ਬਿਲਕੁਲ, ਵੀ ਸੁਣ ਕੇ ਤਾਂ ਬਹੁਤ ਵਧੀਆ ਲੱਗਿਆ। ਦੁਬਈ 'ਚ ਤਾਂ ਨਜ਼ਾਰੇ ਬੜੇ ਬੜੇ ਲੱਗਦੇ ਆ। ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਇਹ ਸਾਂਝੇ ਕਰ ਰਹੇ ਹੋ, ਖਾਸ ਕਰਕੇ ਆਪਣੇ ਤਜਰਬੇ ਦੇ ਵਿੱਚ। ਅਤੇ ਜੇ ਹੁਣ ਪੁੱਛੀਏ ਕਿ ਆਸਟ੍ਰੇਲੀਆ ਦੀ ਕਿਹੜੀ ਚੀਜ਼ ਮਿਸ ਕਰ ਰਿਹਾ, ਹੁਣ ਜੇ ਟਮਾਟਰ ਅਤੇ ਜੁੱਤੀਆਂ ਤੁਹਾਡੇ ਡੋਰ ਤੱਕ ਪਹੁੰਚ ਰਹੀ ਆ, ਤਾਂ ਫਿਰ ਤਾਂ ਪਤਾ ਨਹੀਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਕੀ ਮਿਸ ਕਰ ਰਹੇ ਹੋਵੋਗੇ, ਪਰ ਕੁਛ ਨਾ ਕੁਛ ਤਾਂ ਅਜਿਹਾ ਹੋਊਗਾ ਜੋ ਆਸਟ੍ਰੇਲੀਆ ਦੇ ਵਿੱਚ ਤੁਸੀਂ ਮਿਸ ਕਰ ਰਹੇ ਹੋ ਜੀ।
ਨਹੀਂ, ਬਹੁਤ ਕੁਛ ਆ ਮਿਸ ਕਰਨ ਨੂੰ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਫੈਮਿਲੀ ਆ ਉਹ ਬਹੁਤ ਮਿਸ ਹੁੰਦੀ ਆ, ਜਿਹੜੀ ਕਮਿਊਨਿਟੀ ਆ ਆਪਣੀ ਉਹ ਇੱਥੇ ਹੈ ਨੀ ਗੀ, ਇਸ ਲਈ ਉਹ ਬਹੁਤ ਮਿਸ ਹੁੰਦੀ ਆ। ਜਿਹੜੀ ਹਵਾ ਆ, ਹਵਾ, ਜਿਹੜੇ ਨੇਚਰ ਤੁਸੀਂ ਈਵਨ ਜਿਵੇਂ ਰਾਤ ਨੂੰ ਵਾਕ ਤੇ ਜਾਣਾ ਹੈ ਤਾਂ ਉਹ ਗੱਲ ਨੀ ਬਣਦੀ, ਕਿਉਂਕਿ ਇੱਥੇ ਹਵਾ ਥੋੜੀ ਜਿਹੀ ਸਪੈਸ਼ਲੀ ਸਮਰ ਟਾਈਮ ਦੇ ਵਿੱਚ ਵੈਦਰ ਬਹੁਤ ਜ਼ਿਆਦਾ ਖਰਾਬ ਹੁੰਦਾ ਆ, ਤਾਂ ਆਪਣਾ ਵੈਦਰ ਤਾਂ ਓਬਵੀਅਸਲੀ ਦੁਨੀਆ ਦਾ ਆਈ ਵੁੱਡ ਸੇ ਨੰਬਰ 1 ਵੈਦਰ ਆ, ਉਹ ਇੱਥੇ ਹੈ ਨੀ। ਤੀਜੀ ਗੱਲ ਇਹ ਆ ਵੀ ਜਿਹੜੇ ਬੰਦੇ ਸਟਰਗਲ ਕਰਦੇ ਨੇ ਉਹਨਾਂ ਦੀ ਸਟਰਗਲ ਬਹੁਤ ਔਖੀ ਆ ਦੇਖਣੀ।
ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਤੇ ਤੁਸੀਂ ਸਾਨੂੰ ਸਾਰਾ ਕੁਝ ਦੱਸਿਆ ਜੋ ਤੁਸੀਂ ਕਰਨਾ ਚਾਹੁੰਦੇ ਸੀ ਤੇ ਜੋ ਤੁਸੀਂ ਜਿਹੜਾ ਤਜਰਬਾ ਕਰ ਰਹੇ ਆ। ਤੇ ਤੁਹਾਡੇ ਵਰਗੇ ਹੋਰ ਵੀ ਕਈ ਨੌਜਵਾਨ ਹੋਣਗੇ ਜੋ ਸੋਚ ਰਹੇ ਹੋਣਗੇ ਕਿ ਅਸੀਂ ਵੀ ਦੁਨੀਆ ਦੇ ਕੋਈ ਹੋਰ ਕੋਨੇ ਦੇਖਣਾ ਚਾਹੁੰਦੇ ਹਾਂ, ਤੇ ਉਹਨਾਂ ਨੂੰ ਕੋਈ ਤੁਸੀਂ ਸਲਾਹ ਦੇਣੀ ਚਾਹੁੰਦੇ ਆ ਆਪਣੇ ਐਕਸਪੀਰੀਅੰਸ ਤੋਂ, ਆਪਣੇ ਤਜਰਬੇ ਤੋਂ, ਉਹਨਾਂ ਨੂੰ ਕੋਈ ਸਲਾਹ ਦੇਣੀ ਚਾਹੋਗੇ?
ਮੇਰੀ ਸਲਾਹ ਇਹ ਆ ਵੀ ਜੇ ਤੁਸੀਂ ਇਹ ਚੀਜ਼ ਨੂੰ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਰੋ, ਬਸ ਇਹਦੇ ਬਾਰੇ ਸੋਚੋ ਨਾ, ਕਿਉਂਕਿ ਤੁਹਾਡਾ ਬ੍ਰੇਨ, ਜਿਵੇਂ ਪਹਿਲਾਂ ਤੁਹਾਨੂੰ ਕਿਹਾ ਆ, ਤੁਹਾਡਾ ਜਿਹੜਾ ਮਾਇੰਡ ਆ ਤੁਹਾਨੂੰ ਹਮੇਸ਼ਾ ਆਪਣੇ ਸੇਫਟੀ ਜ਼ੋਨ ਦੇ ਵਿੱਚ ਰੱਖਣਾ ਚਾਹੂਗਾ, ਤੁਹਾਨੂੰ ਹਮੇਸ਼ਾ ਦੱਸੂਗਾ ਵੀ ਤੁਹਾਡੀ ਜੋਬ ਇੱਥੇ ਇੰਨੀ ਵਧੀਆ, ਤੁਹਾਡਾ ਆਹ ਇੱਥੇ ਇੰਨਾ ਵਧੀਆ ਆ, ਤੁਸੀਂ ਉੱਥੇ ਜਾ ਕੇ ਕੀ ਕਰੋਗੇ, ਕਿੰਨਾ ਔਖਾ ਹੋਊਗਾ। ਅਸੀਂ ਆਪਣੇ ਆਪ ਨੂੰ ਆਪਣੀ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਜਾ ਕੇ ਕੁਛ ਵੀ ਕਰ ਸਕਦੇ ਹਾਂ।
ਜੀ ਬਿਲਕੁਲ ਸਿਮਰਨ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਐਕਸਪੀਰੀਅੰਸਿਸ, ਆਪਣੇ ਤਜਰਬੇ, ਆਪਣੀ ਸੋਚ ਸਾਡੇ ਨਾਲ ਸਾਂਝੀ ਕੀਤੀ। ਬਹੁਤ ਵਧੀਆ ਲੱਗਿਆ ਸੁਣ ਕੇ ਦੁਬਈ ਦੀ ਜ਼ਿੰਦਗੀ ਬਾਰੇ, ਆਸਟ੍ਰੇਲੀਆ ਦੀ ਜ਼ਿੰਦਗੀ ਬਾਰੇ। ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ, ਇਹ ਹੈ SBS South Asian ਉੱਤੇ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।